ਫਲ ਜ਼ਬਾਨ ਨਾਲ ਬਾਣੀ ਪੜ੍ਹਨੀ ਤੇ ਕੰਨਾਂ ਨਾਲ ਸੁਣਨੀ ਇਸਦਾ ਮਿਲਦਾ ਹੈ। ਅਤੇ ਆ ਸਾਰੇ ਪ੍ਰੇਮੀ ਆਪਣੀ ਰਚਨਾ ਨੂੰ ਸੁਖੀ ਅਤੇ ਪਵਿੱਤਰ ਕਰੋ, ਸ਼ਬਦ ਵਿੱਚ ਬੋਲਿਆ ਕਰੋ। ਪਹਿਲੇ ਦਾਸ ਬੋਲਿਆ, ਫਿਰ ਸਾਰੇ ਭਾਈ। ਤੀਸਰੇ ਪਾਸੇ ਸਭ ਬੀਬੀਆਂ, ਪਿੱਛੇ ਤੱਕ ਜਿਤਨੇ ਬੈਠੇ ਹੋ, ਸਾਰੇ ਸ਼ਬਦ ਵਿੱਚ ਬੋਲਿਆ ਕਰੋ। ਰੱਖੋ ਰੱਖ ਨਿਹਾਰ ਦਿਆਲਾ, ਨਾਨਕ ਕਰਕੇ ਬੋਲੇ ਜੀ। ਰੱਖੋ ਰੱਖ ਨਿਹਾਰ ਦਿਆਲਾ, ਨਾਨਕ ਕਰਕੇ ਬੋਲੇ ਜੀ।
Thank you. Thank you.
ਮਾਰੋ ਰੋਕ ਕੇ ਹਰੀ ਜਸ ਵਿੱਚ ਔਰ ਗੁਰੂ ਬਾਬਾ ਜੀ ਦੀ ਸ਼ਿਕਸ਼ਾ ਵਿੱਚ ਲਗਾਓ, ਕਿਉਂਕਿ ਘਰਾਂ ਤੋਂ ਆਉਣ ਦਾ ਸਾਡਾ ਪ੍ਰਯੋਜਨ ਇਹੀ ਕੁਛ ਹੈ। ਵਾਹਿਗੁਰੂ ਦਾ ਜਸ ਕਰੀਏ, ਸੁਣੀਏ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਇਸ ਜੀਵ ਨੂੰ ਆਹ ਦੋਨਾਂ ਜਹਾਨਾਂ ਵਿੱਚ ਸੁਖਦਾਈ ਹੈ, ਧਿਆਨ ਦੇ ਕੇ ਸੁਣ ਕੇ ਅਮਲ ਵਿੱਚ ਲਿਆ ਕੇ ਜੀਵਨ ਨੂੰ ਸੰਵਾਰੀਏ ਅਤੇ ਇਸ ਕੰਮ ਦੇ ਵਾਸਤੇ ਰਸਨਾ ਦੁਆਰਾ ਸ਼ਬਦ ਵਿੱਚ ਬੋਲੀ ਜਾਇਆ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦਿਆ ਕਰੋ, ਬੁੱਧ ਨਾਲ ਵਿਚਾਰ ਕਰੀ ਜਾਓ। ਜਿਉਂ ਖਿਆਲ ਦੇ ਦੌੜਨ ਦੇ ਜਿਹੜੇ ਦਰਵਾਜ਼ੇ ਹਨ ਇਹ ਰੁਕ ਜਾਣਗੇ, ਮਨ ਟਿਕ ਜਾਏਗਾ, ਸ਼ਬਦ ਵਿੱਚ ਟਿਕ ਗਿਆ, ਸ਼ਬਦ ਆਨੰਦ ਪ੍ਰਾਪਤ ਹੋਏਗਾ, ਗੁਰੂ ਬਾਬਾ ਜੀ ਦੀ ਸਿੱਖਿਆ ਪੂਰੀ ਪੂਰੀ ਸਮਝ ਆਏਗੀ। ਹਾਂ, ਉਹੀ ਸੁਣਾ ਸਪਲਾ ਹੈ ਮਾਨਕ ਤਨ ਥਾਰ ਕੇ ਜ਼ਿੰਦਗੀ ਦੇ ਜੋ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ। ਬਾਕੀ ਸਮੇਂ ਨੂੰ ਸਪਲਾ ਨਹੀਂ ਮੰਨਿਆ ਜਾਂਦਾ, ਉਹੀ ਉਮਰ ਵਹਾ ਵਿੱਚ ਲੇਖੇ ਦੇ ਜੋ ਯਾਦ ਸਹੀ ਵਿੱਚ ਗੁਜ਼ਰੇ, ਆਉਂਦੀ ਗੁਜ਼ਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਵਿੱਚ ਸੁਨੀਲੇ ਗੁਜ਼ਰੇ ਸੰਚੇ ਪਜੇ, ਇਹ ਹੈ। ਇਸੀ ਗੱਲ ਨੂੰ ਭਗਤ ਕਬੀਰ ਜੀ ਦਰਸਾਉਂਦੇ ਹਨ, ਆਪਣੀ ਕੱਲ ਵਾਲੀ ਵਿਚਾਰ ਜਿਹੜੀ ਹੈ ਉਹ ਸ਼ੁਰੂ ਹੈ, ਇਉਂ ਕਹਿੰਦੇ ਹਨ। ਸਤਸੰਗ ਬਾਬਾ ਜੀ ਸ਼ਬਦ ਕੀਰਤਨ ਕਰ ਚੁੱਕੇ ਮਰਦਾਨਾ ਸ਼ਮਸ਼ਾਨ ਭੂਮਿਕਾ 'ਚ ਫਿਰਦਾ ਇਸ ਨਤੀਜੇ ਦੇ ਪਹੁੰਚਿਆ, 20 ਸਾਲ ਤੋਂ ਜ਼ਿਆਦਾ ਕਿਸੇ ਬੰਦੇ ਦੀ ਵੀ ਉਮਰ ਨਹੀਂ, ਵਾਪਸ ਆ ਕੇ ਗੁਰੂ ਬਾਬਾ ਜੀ ਤੋਂ ਪੁੱਛਿਆ ਗਰੀਬ ਨਵਾਜ਼, ਅਸਚਰਜ ਗੱਲ ਹੈ 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਕੋਈ ਨਹੀਂ ਹੈ ਕਬਰਸਤਾਨ। ਗੁਰੂ ਜੀ ਕਹਿੰਦੇ ਮਰਦਾਨਿਆਂ ਸਾਹਮਣੇ ਪਿੰਡ ਆ, ਉੱਥੇ ਜਾ, ਉਹਨਾਂ ਦਾ ਹੀ ਕਬਰਸਤਾਨ ਪ੍ਰਤੀਤ ਹੁੰਦਾ, ਉਹਨਾਂ ਤੋਂ ਜਾ ਕੇ ਪੁੱਛਿਆ, ਨਾਲੇ ਦੇਖਿਆ ਜਾ ਕੇ ਕਿ 20 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਬੰਦਾ ਉੱਥੇ ਹੈ ਕੋਈ ਆ ਕੇ ਨਹੀਂ। ਮਰਦਾਨਾ ਪਹੁੰਚਦਾ ਹੈ ਅੱਗੇ ਸੱਥ ਵਿੱਚ, ਬੜੇ ਬੜੇ ਸਿਆਣੇ ਬਜ਼ੁਰਗ ਬੈਠੇ ਹੋਏ ਨੇ, 100-100 ਸਾਲ ਦੀ ਉਮਰ ਦੇ ਬਜ਼ੁਰਗ ਵੀ ਬੈਠੇ ਪਏ। ਉਹਨਾਂ ਨੂੰ ਪੁੱਛਣ ਲੱਗਾ, ਇੱਥੇ ਤੁਸੀਂ ਬਹੁਤ ਸਿਆਣੇ ਸਿਆਣੇ ਲੋਕ ਬੈਠੇ ਹੋ, ਪਰ ਤੁਹਾਡੀ ਸ਼ਮਸ਼ਾਨ ਭੂਮਿਕਾ ਵਿੱਚ ਮੈਂ ਪੜ੍ਹਿਆ ਕਬਰਾਂ ਦੇ ਉੱਪਰ ਨਾਮ ਪੁਰਾਣੀ ਦਾ ਅਤੇ ਉਮਰ ਲਿਖੀ, ਜ਼ਿਆਦਾ ਤੋਂ ਜ਼ਿਆਦਾ 20 ਸਾਲ ਦੀ ਉਮਰ ਦਾ ਬੰਦਾ, ਇਹ ਕੀ ਕਾਰਨ ਹੈ? ਉਹਨਾਂ ਵਿੱਚੋਂ ਸਭ ਤੋਂ ਮੁਖੀ ਬਜ਼ੁਰਗ ਕਹਿਣ ਲੱਗਿਆ, ਬੈਠ ਜਾਓ, ਧਿਆਨ ਦੇਖੀ ਸੁਣੋ, ਤੁਹਾਡੀ ਸਮਝ ਆ ਜਾਏਗੀ ਗੱਲ। ਉਹ ਕਹਿੰਦੇ, ਦੇਖੋ ਭਾਈ ਮਰਦਾਨਾ, ਸਾਡੇ ਪਿੰਡ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ, ਸਾਰੇ ਆਸਤਕ ਨੇ, ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖਦੇ ਹਨ। ਅਸੀਂ ਸਮਝਦੇ ਹਾਂ ਅਸੀਂ ਸਭ ਆਤਮ ਪੁੱਤਰ ਹਾਂ, ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਮਾਨੁਕ ਤਨ ਵਿੱਚ ਆ ਕੇ ਜੋ ਕਿ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਬਾਕੀ 1-80 ਲੱਖ ਜੀ ਆ ਜੀ ਉਹਦੇ ਦਰਵਾਜ਼ੇ ਬੰਦ ਹਨ, ਇਸ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕੀਤਾ ਜਾਏ ਔਰ ਤਮਾਮ ਦੁੱਖਾਂ ਤੋਂ ਬਰੀ ਹੋਇਆ ਜਾਵੇ। ਇਹ ਹੈ ਇਸ ਮਾਨਸ ਤਨ ਦਾ ਪਰਮ ਪ੍ਰਯੋਜਨ। ਇਸ ਕਰਕੇ ਅਸੀਂ ਜਦ ਤੋਂ ਹੋਸ਼ ਸੰਭਲਦੀ ਹੈ ਹਰ ਤਰ੍ਹਾਂ ਨੇ ਆਪਣੀ ਇੱਕ ਬਹੀ ਯਾਨੀ ਇੱਕ ਨੋਟਬੁੱਕ ਜਾਂ ਇੱਕ ਰੋਜ਼ਨਾਮਚਾ ਤਿਆਰ ਕਰਦਾ ਹੈ। ਰਾਤ ਨੂੰ ਪੈਣ ਵੇਲੇ ਦਿਨੇ ਥੋੜ੍ਹਾ ਬਹੁਤਾ ਸਮਾਂ ਜਿਹੜਾ ਹਰੀ ਜਸ ਵਿੱਚ ਗੁਜ਼ਰਿਆ ਹੈ, ਕਥਾ ਕੀਰਤਨ ਸਤਸੰਗ ਪਾਠ ਪੂਜਾ ਵਿੱਚ ਗੁਜ਼ਰਿਆ ਹੈ, ਉਹ ਲਿਖ ਕੇ ਪੈਂਦਾ ਹੈ। ਇਵੇਂ ਰੋਜ਼ ਨਾਮਚਾ ਤਿਆਰ ਹੁੰਦਾ ਚਲਾ ਜਾਂਦਾ ਹੈ। ਜਿਸ ਵਕਤ ਅਹੁਦ ਪੂਰੀ ਹੁੰਦੀ ਹੈ ਉਸ ਮੌਕੇ ਸੰਸਾਰ 'ਤੇ ਕਹਿ ਰਹੀ ਹੈ ਜੋ ਉਪਜੇ ਸੋ ਬਿਨ ਸਹਿ ਪਰੋ ਆਜ ਕੇ ਕਾ ਨਾਨਕ ਸਰਗੁਣ ਗਾਇ ਲੈ ਛਾੜ ਸਕਲ ਜੰਜਾ। ਸੰਸਾਰ 'ਤੇ ਜੋ ਪੈਦਾ ਹੋਇਆ ਉਸਨੇ ਜ਼ਰੂਰ ਬਿਨਸਣਾ ਹੈ, ਜਿਹੜਾ ਬੁਲਬੁਲਾ ਬਣਿਆ ਉਸਨੇ ਜ਼ਰੂਰ ਫੁੱਟਣਾ ਹੈ, ਜਿਹੜਾ ਭਾਂਡਾ ਘੜਿਆ ਉਹ ਜ਼ਰੂਰ ਫੁੱਟੇਗਾ, ਇਸੀ ਤਰ੍ਹਾਂ ਜਿਸਨੇ ਜਨਮ ਲਿਆ ਉਹ ਮ੍ਰਿਤੂ ਵੀ ਜ਼ਰੂਰ ਹੋਏਗਾ। ਇਸ ਕਰਕੇ ਦੁਨੀਆਂ ਤੋਂ ਸਭ ਨੇ ਹੀ ਤੁਰ ਜਾਣਾ ਹੈ, ਛੋਟਾ ਵੱਡਾ, ਗਰੀਬ ਅਮੀਰ, ਪਾਪੀ ਪੁੰਨੀ, ਧਰਮੀ ਧਰਮੀ, ਕੋਈ ਵੀ ਸੰਸਾਰ 'ਤੇ ਨਹੀਂ ਰਹਿ ਸਕੇਗਾ। ਐਸੀ ਹੀ ਈਸ਼ਵਰੀ ਮਰਿਆਦਾ ਹੈ। ਤਦੇ ਹੀ ਸੰਸਾਰ ਨੂੰ ਮੁਸਾਫਰਖਾਨਾ ਦੱਸਿਆ ਹੈ। ਸਵਾਸ ਦੇ ਸਨੇ ਸਨੇ ਹੌਲੀ ਹੌਲੀ ਆਯੂ ਹਰਿਕ ਦੀ ਹੀ ਬੀਤਦੀ ਚਲੀ ਜਾ ਰਹੀ ਹੈ। ਭਾਵੇਂ ਇਸ ਦਾ ਪਤਾ ਨਹੀਂ ਲੱਗਦਾ ਪਰ ਦੇਖਦੇ ਨਹੀਂ ਹਾਂ ਹੌਲੀ 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 ਕਿੱਥੇ ਉਮਰ ਚਲੀ ਜਾਂਦੀ ਅਤੇ ਅਖੀਰ ਸੰਸਾਰ ਨੂੰ ਛੱਡ ਕੇ ਮੁਸਾਫਰ ਹੋ ਕੇ ਤੁਰ ਜਾਂਦਾ ਹੈ। ਇਹ ਸਾਰਿਆਂ ਦੀ ਹੀ ਇਹੋ ਜਿਹੀ ਗਤੀ ਦੇਖਣ ਵਿੱਚ ਆਉਂਦੀ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਇਸ ਦੀ ਬਾਬਤ ਐਸਾ ਫਰਮਾਉਂਦੇ ਹਨ। ਮਰਨ ਪਛਾਣਾ ਅਜੋ ਕਛ ਵਿਗਰਿਓ ਨਹੀਂ ਜੋ ਪਰ ਗੁਣ ਗਾਵੈ ਕਉ ਨਾਨਕ ਤੇ ਭਜਨ ਤੇ ਨਿਰਭੈ ਪਤ ਪਾਵੈ। ਉਮਰ ਤਾਂ ਇਉਂ ਵੀਰਦੀ ਜਾਂਦੀ ਜਿਵੇਂ ਕਿਸੇ ਘੜੇ ਨੂੰ ਤੇੜ ਆਈ ਹੋਵੇ, ਪਾਣੀ ਦਾ ਭਰਿਆ ਹੋਵੇ, ਤੁਕਾ ਗਿਰਦਾ 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 ਉਹ ਖਾਲੀ ਹੋ ਜਾਂਦਾ। ਇਸੀ ਤਰ੍ਹਾਂ ਜਿਸ ਰੂਪੀ ਘੜਾ ਹੈ ਇਸ ਨੂੰ ਸਵਾਸਾਂ ਰੂਪੀ ਪੇੜ ਆਈ ਹੋਈ ਹੈ। ਸਵਾਸ ਗਿਣਵੇ ਪਾਏ ਹੋਏ ਨੇ ਦੇ ਵਿੱਚ, 24,000 ਸਾਹ ਰੋਜ਼ ਨਿਕਲ ਜਾਂਦਾ ਹੈ। ਇੱਕ ਦਿਨ ਇਹ ਸਰੀਰ ਰੂਪੀ ਘੜਾ ਖਾਲੀ ਹੋ ਜਾਂਦਾ, ਯਾਨੀ ਮ੍ਰਿਤੂ ਹੋ ਜਾਂਦਾ। ਤਾਂ ਤੇ ਸਰੀਰ ਦੀ ਇਹੋ ਜਿਹੀ ਹਾਲਤ ਹੈ, ਸਭ ਦੇਖਦੇ ਹਾਂ। ਜਿਹੜੀ ਚੀਜ਼ ਰੋਜ਼ ਦੇਖਣ ਨੂੰ ਆਵੇ ਉਹਦੇ ਵਾਸਤੇ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਦੁਨੀਆਂ 'ਤੇ ਐਸਾ ਤਾਂ ਕੋਈ ਫਰਦੇ ਬਸ਼ਰ ਨਹੀਂ, ਐਸਾ ਕੋਈ ਘਰ ਨਹੀਂ ਜਿੱਦਾਂ ਕੋਈ ਮ੍ਰਿਤੂ ਨਾ ਹੋਇਆ ਹੋ। ਤਾਂ ਦੇ ਸੰਸਾਰ ਦੀ ਇਹੀ ਜਿਹੀ ਗਤੀ ਹੈ। ਛੋਟੇ ਬੜੇ, ਗਰੀਬ ਅਮੀਰ, ਰਾਜੇ ਰਾਣੇ, ਪਾਪੀ ਪੁਨੀ, ਸਭ ਹੀ ਸੰਸਾਰ ਤੋਂ ਤੁਰਦੇ ਜਾਂਦੇ ਹਨ। ਹਾਂਜੀ, ਰਾਜਾ ਪਰਜਾ ਸ਼ੰਕਰ ਮਾਰੇ, ਐਸੋ ਕਾਲ ਵਡਾਨੀ ਰੇ। ਕਾਲ ਐਡਾ ਬਲੀ ਹੈ, ਰਾਜਾ ਪਰਜਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਰਾਜਾ ਪਰਜਾ ਸ਼ੰਕਰ ਮਾਰੇ, ਐਸੋ ਕਾਲ ਵਡਾਨੀ ਰੇ। ਰਾਜਾ ਪਰਜਾ ਸ਼ੰਕਰ ਮਾਰੇ, ਐਸੋ ਕਾਲ ਵਡਾਨੀ ਰੇ। ਪੁਰਸ਼ ਹੋਵੇ ਜਦੋਂ ਚਾਰ ਗੱਲਾਂ ਮਿਲ ਜਾਂਦੀਆਂ ਹਨ, ਅੰਨ ਜਲ ਮੁੱਕ ਜਾਏ, ਪ੍ਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਵੇ, ਉਹ ਬਣਤ ਬਣ ਜਾਏ, ਬਿਮਾਰੀ ਸ਼ਸਤਰ ਆਦਿ ਆ ਕੁਛ ਵੀ, ਚਾਰ ਗੱਲਾਂ ਜਦੋਂ ਮਿਲ ਜਾਂਦੀਆਂ ਹਨ, ਉਸ ਮੌਕੇ ਇਸਨੂੰ ਕੋਈ ਵੀ ਰੱਖਣ ਨੂੰ ਸਮਰੱਥ ਨਹੀਂ ਹੋ ਸਕਦਾ। ਜਦੋਂ ਚੌਹਾਂ ਵਿੱਚ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਜੇ ਉਤਨੀ ਦੇਰ ਤੱਕ ਕਾਲ ਦਾ ਰਾਖਾ। ਇਉਂ ਕਰਕੇ ਚਾਰ ਗੱਲਾਂ ਪੂਰੀਆਂ ਹੋਣ 'ਤੇ ਹਰਿਕ ਨੂੰ ਹੀ ਜਾਣਾ ਪੈਂਦਾ ਹੈ। ਪਰ ਅੱਗੇ ਕਬੀਰ ਜੀ ਦੱਸਦੇ ਨੇ ਇੱਕ ਗੱਲ ਹੋਰ ਵੀ ਹੈ, ਹਰ ਕੇ ਸੇਵਕ ਜੋ ਹਰ ਪਾਏ, की कथा निरारी रे, आवे ना जावे ना कबू मरते पारुं शंगारी रे। उन्हां दी बात यूं दसदे हन वी ये चार शर्तां उन्हां दे उपर आयद नहीं, आम दुनिया ते ये चार शर्तां आयद रखियां गईयां। हर किसे विपिचो हर पाए तिनकी कथा निरारी रे, हर किसे विपिचो हर पाए तिनकी कथा निरारी रे। कथा आम लोगों नालों निरारी है, अलहदा है, आवे ना जावे ना कबू मरते पारम शंगारी रे। ना आंदे ना जाते ना वह मरते हैं, मरदी चौरासी वो सदा ही पारम दे संगी होंगे हैं। गुरु नानक जी पास गोरख बैठा है, काल ने आके ताड़ना की गोरख नूं, कहन लगा मेरा पंजा सब दे उपर, जदों चाह उसी वक्त जिसका चाह गाटा मरोड़ लो। ये बचन सुन के गुरु जी कह लगे, अकाल तेरा उन्हां लोगों उपर बल नहीं पैंदा जिन्होंने अपने मन प्राण इंद्रियां ते वशीकार पाया है, बाकी सब दुनिया तेरे काबू विच है। इस करके उन्हां दी कथा निरारी दसी है। हर किसे विच जो हर पाए तिनकी कथा निरारी रे, हर किसे विच जो हर कथा निरारी रे, Thank you. महाराज दोपहर का प्रसाद छा के आराम बस होए हजूरिया सेवक बाहर बैठा है कन विच आवाज पई मारू शब्द की गुरु घर दे विच जो कोई पुरानी चढ़ाई कर जाता है उदो मारू शब्द गायन किए जाते हैं ऐसी आवाज कन विच खोई जिस करके गुरु जी की जा खुल जाती है नींद दर्ते झूलते हाथी नींद दर्ते लंकागढ़ सोने का भया मूर्ख रावण क्या ले गया कहत कबीर किस गुण विचार चले जवारी दोए हथ चार किसे अवमानी राजा प्रथाए कबीर जी ने शब्द उच्चारण किया यो संसार फरा फिल्ला है बड़े बड़े जी दे दर ते बड़े बड़े देवता काबू सन ब्रह्मा जैसे ओदे वेद पाठी और मौत नूं कावे नाल बन छड्या होया सी इहो जे बली सन ओह भी संसार तो तुर गए इन्हें यो मारू शब्द की आवाज जदों कन विच पई गुरु जी ने जाग आई पुछण लगे की गल है मारू शब्द की आवाज आउंदी है हजूरी सेवक कहणगे गरीब नवाज ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ। ਜਦੋਂ ਗੁਰੂ ਦਸਮੇਸ਼ ਜੀ ਨੇ ਸੀਸ ਮੰਗ ਕੇ ਅੰਮ੍ਰਿਤ ਦਿੱਤਾ ਸਿਰ ਦੇ ਬਦਲੇ, ਉਹਨਾਂ ਵਿੱਚ ਸਭ ਤੋਂ ਪਹਿਲੇ ਲਾਹੌਰ ਦੇ ਦਇਆ ਰਾਮ ਜੀ ਜੋ ਸਨ ਉਹਨਾਂ ਦਾ ਨਾਮ ਦਇਆ ਸਿੰਘ ਰੱਖਿਆ। ਪੰਜਾਂ ਪਿਆਰੇ ਜੋ ਮੁਖੀ ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਉਹ ਚੜ੍ਹਾਈ ਕਰ ਗਏ ਸੀ। ਐਂ ਕਹਿਣ ਲੱਗੇ ਬਿਨਾਂ ਮਿਲੇ ਅਸੀਂ ਕੋਈ ਸੰਦੇਸ਼ ਦੇਣਾ ਨਿਰੰਕਾਰ ਪ੍ਰੀਤ ਨੂੰ, ਜਾ ਕੇ ਕਹੋ ਉਹਨਾਂ ਨੂੰ ਮਿਲ ਕੇ ਜਾਣ ਕੋਈ ਸੰਦੇਸ਼। ਸੇਵਕ ਦੌੜ ਕੇ ਜਾਂਦਾ ਹੈ ਦਰਿਆ ਦੇ ਕਿਨਾਰੇ ਕੁਸ਼ਾ ਦੇ ਆਸਣ ਦੇ ਉੱਪਰ, ਸਰੀਰ ਚਾਦਰ ਤਾਣੀ ਹੋਈ, ਚੇਤਨ ਕਲਾ ਤੋਂ ਬਿਨਾਂ ਖਾਲੀ ਪਿਆ। ਜਦੋਂ ਚਰਨਾਂ ਵੱਲ ਖੜ ਕੇ ਸਿੱਖ ਨੇ ਅਰਜ਼ ਕੀਤੀ, ਭਾਈ ਸਾਹਿਬ ਆਪ ਨੂੰ ਗੁਰੂ ਜੀ ਯਾਦ ਕਰਦੇ ਹੈ, ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਜਾਂਦੇ। ਚੱਲ ਕੇ ਆਏ, ਗੁਰੂ ਜੀ ਨੂੰ ਨਮਸਕਾਰ ਕੀਤੀ, ਕਹਿਣਗੇ ਭਾਈ ਬਿਨਾਂ ਮਿਲੇ ਚਲਿਆ ਗਿਆ ਸੀ। ਅਰਜ਼ ਕੀਤੀ, ਗਰੀਬ ਦਾ ਹੁਕਮ ਆ ਗਿਆ ਸੀ, ਕਿੱਥੋਂ ਕੁ ਮੁੜ ਕੇ ਆਏ? ਜਦੋਂ ਸਿੱਖ ਨੇ ਆਵਾਜ਼ ਦਿੱਤੀ, ਉਹਨਾਂ ਅਰਜ਼ ਕੀਤੀ, ਗਰੀਬ ਨਾਲ ਸੱਚਖੰਡ ਦੀ ਡਿਊਟੀ ਤੋਂ ਮੁੜ ਕੇ ਆਇਆ। ਕੁਛ ਕੁ ਬਚਨ ਬਲਾਸ ਕੀਤੇ ਅਤੇ ਐਸਾ ਫਰਮਾਨ ਕੀਤਾ, ਪੜ੍ਹੋ ਯਾਦ। ਕੁਛ ਹੋਰ ਬਚਨ ਕਹੇ, ਅਸੀਂ ਫਿਰ ਆਪ ਜੀ ਉਸੀ ਤਰ੍ਹਾਂ ਉਸੀ ਆਸਣ ਦੇ ਉੱਪਰ ਸਰੀਰ 'ਤੇ ਚਾਦਰ ਤਾਣ ਕੇ ਸਰੀਰ ਨੂੰ ਹੀ ਤਿਆਗ ਜਾਂਦੇ, ਜਿਵੇਂ ਸੱਪ ਕੰਜ ਤਿਆਗ ਜਾਂਦੇ। ਹਾਥੀ ਫੁੱਲਾਂ ਦੀ ਮਾਲਾ ਲਾਉਣ ਵਾਲੇ ਕੋਈ ਦੁੱਖ ਮਹਿਸੂਸ ਨਹੀਂ ਕਰਦਾ। ਤਾਂ ਤੇ ਇਹੋ ਜਿਹੇ ਪੁਰਸ਼ਾਂ ਦੀ ਗਤੀ ਨਿਆਰੀਏ। ਕਬੀਰ ਜੀ ਕਹਿੰਦੇ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ। ਬਾਬਾ ਖੁਦਾ ਸਿੰਘ ਜੀ ਰਣਜੀਤ ਸਿੰਘ ਦੇ ਰਾਜ ਵੇਲੇ, ਬਾਬਾ ਵੀਰ ਸਿੰਘ ਗੰਗਾਵਾਦ ਵਾਲੇ ਹੋਏ ਸਨ। ਇਹ ਉਹਨਾਂ ਦੇ ਸ਼ਿਸ਼ ਸਨ ਜਿਨ੍ਹਾਂ ਦੇ ਲੰਗਰ ਵਿੱਚ ਰੋਜ਼ 700 ਮਣ ਰੋਜ਼ ਦਾ ਆਟਾ, 250 ਮਣ ਰੋਜ਼ ਦੀ ਦਾਲ ਚੜ੍ਹਦੀ ਸੀ। ਸੋ ਇਉਂ ਆਪ ਜੀ ਕਾਬਲ ਵੱਲ ਗਏ। ਪਹਿਲਾਂ ਨਾ ਜਸਵੰਤ ਸਿੰਘ ਸੀ, ਉੱਥੇ ਉਹਨਾਂ ਨੇ ਕੁਛ ਕੌਤਕ ਦਿਖਾਇਆ, ਖੁਦਾ ਸਿੰਘ ਨਾਮ ਕਰਕੇ ਮਸ਼ਹੂਰ ਹੈ ਉਹਨਾਂ ਦੀ ਧਰਮਸ਼ਾਲਾ ਪਿੱਛੋਂ ਲਾਹੌਰ ਰਹੀ। ਇਉਂ ਆਪ ਜੀ ਇੱਕ ਦਫ਼ਾ ਅੰਮ੍ਰਿਤਸਰ ਬੈਠੇ ਹਨ, ਕਿਸੇ ਪ੍ਰੇਮੀ ਦਾ ਵਕਤ ਅਖੀਰ ਆਇਆ ਹੋਇਆ, ਉਸਨੂੰ ਬੜਾ ਕਸ਼ਟ ਅਤੇ ਦੁੱਖ ਹੋ ਰਿਹਾ ਹੈ। ਉਹ ਵਕਤ ਸ਼ਾਸਕ ਕਿਹਾ ਜਿਹਾ ਹੁੰਦਾ ਹੈ, ਕੁਛ ਉਹ ਤਕਲੀਫ਼ ਅਤੇ ਦੁੱਖ ਮਹਿਸੂਸ ਕਰ ਰਿਹਾ। ਆਪ ਜੀ ਦਾ ਖੁੱਲ੍ਹਾ ਡੁੱਲਾ ਸੁਭਾਅ ਸੀ ਬਹੁਤ ਸਾਰਾ। ਉਹਨੂੰ ਕਹਿਣ ਲੱਗੇ, ਕਿਉਂ ਚੂੰਚਰਾਂ ਲਗਾਈ ਹੈ ਇਸ ਖਿਲੜਨ ਪਰਾਂ ਛੱਡ ਕੇ ਪਰਾਂ ਹੋ ਜਾਂਦਾ। ਜਦੋਂ ਇੰਨੀ ਗੱਲ ਗਈ ਉਹਨਾਂ ਨੂੰ ਕੋਈ ਦੁੱਖ ਮਹਿਸੂਸ ਹੋਇਆ। ਉਹਨਾਂ ਨੇ ਇਹ ਲਫ਼ਜ ਕਿਹਾ, ਜਦੋਂ ਤੁਸੀਂ ਛੱਡੋਗੇ ਇਸ ਸਰੀਰ ਨੂੰ ਫਿਰ ਤੁਹਾਨੂੰ ਵੀ ਦੇਖ ਲਵਾਂਗੇ। ਬਾਬਾ ਜੀ ਥਾਪੀ ਦੇ ਕੇ ਕਹਿਣਗੇ, ਚੰਗਾ ਜਦੋਂ ਮੈਂ ਇਸ ਸਰੀਰ ਨੂੰ ਤਿਆਗੂ ਤੈਨੂੰ ਜ਼ਰੂਰ ਬੁਲਾਵਾਂਗਾ। ਖੈਰ ਉਹ ਸਮਾਂ ਗੁਜ਼ਰ ਗਿਆ, ਕਾਫ਼ੀ ਸਮਾਂ ਗੁਜ਼ਰਿਆ। ਰਣਜੀਤ ਸਿੰਘ ਦਾ ਰਾਜ ਵੀ ਚਲਿਆ ਗਿਆ, ਅੰਗਰੇਜ਼ ਦਾ ਰਾਜ ਆ ਗਿਆ, ਬਹੁਤ ਸਾਰਾ ਕੁਛ ਹੋਇਆ। ਫਿਰ ਆਪ ਜੀ ਦੀ ਧਰਮਸ਼ਾਲਾ ਲਾਹੌਰ ਵਿੱਚ ਸੀ। ਆਪਦੇ ਸ਼ਹੀਦ ਛੱਡਣ ਦਾ ਸਮਾਂ ਨੇੜੇ ਆਇਆ। ਉਹਨਾਂ ਸਮਿਆਂ ਦੇ ਵਿੱਚ ਅਜੇ ਰੇਲਾਂ ਰੂਲਾਂ ਨਹੀਂ ਸਨ ਆਈਆਂ। ਉਚੇਚਾ ਆਦਮੀ ਲਾਹੌਰੋਂ ਅੰਮ੍ਰਿਤਸਰ ਭੇਜਦੇ ਹਨ ਵੀ ਉਹ ਫਲਾਣੇ ਪ੍ਰੇਮੀ ਨੂੰ ਬੁਲਾ ਕੇ ਲਿਆ। ਲੈ ਆਉਂਦਾ ਰਾਤ ਦੇ ਵਕਤ ਉੱਥੇ ਰਿਹਾਇਸ਼ ਹੋਈ। ਅੰਮ੍ਰਿਤ ਵੇਲੇ ਸਭ ਨੇ ਇਸ਼ਨਾਨ ਵਗੈਰਾ ਕਰਕੇ ਪੈਸਵਾ ਪਹਿਰਾ ਤਰਿਆਂ ਤੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਸੋ ਦਿਨ ਚੜ੍ਹਦੇ ਨਾਲ ਉਹ ਪੈ ਗਿਆ, ਅਰਦਾਸ ਹੋ ਗਈ, ਕਿਹੜਾ ਸ਼ਬਦ ਵਰਤ ਗਿਆ। ਆਪ ਆਸਣ 'ਤੇ ਬੈਠੇ ਹਨ, ਉੱਚੀ ਗਰਦਨ ਕਰਕੇ ਉਹ ਪ੍ਰੇਮੀ ਨੂੰ ਦੇਖਿਆ ਜਿੱਥੇ ਬੈਠਾ ਸੀ, ਉਹਨੂੰ ਇਸ਼ਾਰਾ ਕਰਕੇ ਆਪਣੇ ਪਾਸ ਬੁਲਾਇਆ। ਕਹਿਣ ਲੱਗੇ, ਦੱਸ ਕਿੱਥੋਂ ਦੀ ਪ੍ਰਾਣ ਕੱਢਾਂ? ਜੇ ਕਹੇ ਦਸਵਾਂ ਦੁਆਰ ਫੋੜ ਕੇ ਕੱਢਾਂ, ਜੇ ਕਹੇ ਅੱਖਾਂ ਥਾਈਂ, ਜੇ ਕਹੇ ਕੰਨ ਥਾਈਂ, ਕੰਨਾਂ ਥਾਈਂ, ਜੇ ਕਹੇ ਨਾਸਾ ਥਾਈਂ, ਜੇ ਕਹੇ ਮੂੰਹ ਥਾਈਂ, ਦੱਸ ਕਿੱਥੋਂ ਦੀ ਪ੍ਰਾਣ ਕੱਢਾਂ? ਇਹ ਗੱਲ ਸੁਣ ਕੇ ਬੜਾ ਹੈਰਾਨ ਅਤੇ ਪਛਕਾਇਆ ਹੋ ਗਿਆ। ਬਾਬਾ ਜੀ ਇਹ ਕੀ ਗੱਲ? ਕਹਿੰਦੇ, ਉਹ ਯਾਦ ਹੈ ਵਕਤ ਜਦੋਂ ਤੈਨੂੰ ਕਿਹਾ ਸੀ, ਵਾਅਦਾ ਕੀਤਾ ਸੀ ਤੇਰੇ ਨਾਲ ਵੀ ਜਦੋਂ ਸਰੀਰ ਛੱਡੂੰਗਾ ਮੈਂ ਤੈਨੂੰ ਬੁਲਾਵਾਂਗਾ। ਇਸ ਵਾਸਤੇ ਗੱਲ ਹੈ, ਹੋਰ ਕੋਈ ਗੱਲ ਨਹੀਂ। ਹੁਣ ਦੱਸ ਕਿੱਥੋਂ ਦੀ ਪ੍ਰਾਣ ਕੱਢਾਂ, ਤੂੰ ਕਿੱਥੋਂ ਦੀ ਚਾਹੁੰਦਾ? ਉਸਨੇ ਚਰਨ ਫੜ ਲਏ, ਬਾਬਾ ਜੀ ਖਿਮਾ ਕਰਨੀ। ਸਾਸਿੰਗ ਜਦੋਂ ਇੰਨੀ ਗੱਲ ਹੋਈ, ਆਪ ਸਰੀਰ ਨੂੰ ਛੱਡ ਕੇ ਘਰਾਂ। ਸਰੀਰ ਤਾਂ ਸਾਸਿੰਗ ਜੀਵ ਆਤਮਾ ਦਾ ਇੱਕ ਬਸਤਰ ਹੈ, ਕੱਪੜਾ ਹੈ। ਜਿਵੇਂ ਆਦਮੀ ਬਸਤਰ ਲਾ ਦਿੰਦਾ, ਹੋਰ ਬਸਤਰ ਪਹਿਨ ਲੈਂਦਾ, ਨਾ ਜੀ ਚਾਹੇ ਨਹੀਂ ਪਹਿਨਦਾ। ਸੋ ਜੀਵਾਤਮਾ ਦਾ ਇਹ ਸਰੀਰ ਬਸਤਰ ਹੈ, ਪਰ ਭੁੱਲ ਕਰਕੇ, ਅਗਿਆਨ ਕਰਕੇ, ਅਗਿਆਨ ਦਾ ਪਰਦਾ, ਜਹਲ ਦਾ ਪਰਦਾ ਸੂਰ ਹੋਣ ਕਰਕੇ ਹਰੇਕ ਹੀ ਆਪਣੇ ਆਪ ਨੂੰ ਜਿਸਮ ਮੰਨ ਰਿਹਾ ਹੈ। ਕੋਈ ਕੋਈ ਜਿਹੜੇ ਗਿਆਨਵਾਨ ਤੱਤ ਵੇਚਦੇ ਹਨ, ਉਹ ਆਪਣੇ ਆਪ ਨੂੰ ਜਿਸਮ ਨੂੰ ਸਿਰਫ ਕੱਪੜਾ ਮੰਨਦੇ ਹਨ, ਆਪਣੇ ਆਪ ਨੂੰ ਜੀਵਾਤਮਾ ਰੂਹ ਮੰਨਦੇ ਹਨ, ਪਰਮਾਤਮਾ ਦਾ ਪੁੱਤਰ ਪਰਮਾਤਮਾ ਦੇ ਬਲਕਿ ਅਭੇਦ ਮੰਨਦੇ ਹਨ, ਆਤਮ ਸਰੂਪ ਮੰਨਦੇ ਹਨ। ਇਉਂ ਸਾਧ ਸਿੰਘ ਦੱਸਦੇ ਹਨ, ਇੱਧਰ ਕਬੀਰ ਜੀ, ਇਹ ਜੇ ਪੁਰਸ਼ਾਂ ਦੀ ਗਤੀ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਥੇ। ਉਹਨਾਂ ਦੀ ਕਥਾ ਤਾਂ ਨਿਆਰੀ ਹੈ, ਅਲੈਦੇ ਗਏ ਲੋਕਾਂ, ਉਹਨਾਂ 'ਤੇ ਇਹ ਚਾਰ ਗੱਲਾਂ ਦੀ ਬੰਦਿਸ਼ ਨਹੀਂ ਹੁੰਦੀ ਹੈ। ਪ੍ਰਾਣ ਮੁੱਕ ਜਾਣ, ਅੰਨ ਜਲ ਮੁੱਕ ਜੇ, ਉਹ ਜਗ੍ਹਾ ਆ ਜੇ, ਉਹ ਬਣਤ ਬਣ ਜੇ, ਉਹਨਾਂ 'ਤੇ ਨਹੀਂ ਇਹਨਾਂ ਗੱਲਾਂ ਦੀ ਸ਼ਰਤ ਆਇਦ ਹੈ। ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਵਾਲੇ, ਆਪ ਜੀ ਨੇ ਸਰੀਰ ਛੱਡਣ ਤੋਂ ਪਹਿਲੇ ਹੀ 2 ਸਾਲ ਦੱਸ ਦਿੱਤਾ। ਸੰਗਤਾਂ ਨੇ ਆ ਕੇ ਪ੍ਰਾਰਥਨਾ ਕੀਤੀ, ਛੋਟੇ ਸਿੰਘ ਬਾਬਾ ਲਾਲ ਸਿੰਘ ਜੀ ਵੀ ਪਹਿਲੇ ਆਪ ਗਾਈਡ ਰਸਾਲੇ ਵਿੱਚ ਆਪਦੇ ਨਾਲ ਹੀ ਨੌਕਰ ਸਨ, ਇੱਥੇ ਵੀ ਆਪ ਸਾਰੀ ਸੰਭਾਲ ਜਿਹੜੀ ਡੇਰੇ ਦੀ ਸੀ ਆਪ ਹੀ ਕਰਦੇ ਸੀ। ਬਾਬਾ ਕਰਮ ਸਿੰਘ ਮਹਾਰਾਜ ਤਾਂ ਜ਼ਿਆਦਾ ਇਕਾਂਤ ਹੀ ਰਹਿੰਦੇ ਸੀ। ਸਿਉਂ ਕਰਕੇ ਸਾਰੀ ਸਿੰਘ 'ਤੇ ਉਹਨਾਂ ਨੂੰ ਕਿਹਾ, ਬਾਬੇ ਲਾਲ ਸਿੰਘ ਜੀ ਨੂੰ ਆਪ ਕਹੋ, ਹੋਰ ਥੋੜ੍ਹੀ ਦੇਰ ਦਰਸ਼ਨ ਨੇ। ਆਪ ਜੀ ਅੱਗੇ ਨੇ ਪਿੱਛੇ ਬਿਆਨ, ਸੰਗਤ ਅਰਜ ਕੀਤੀ, ਮਹਾਰਾਜ ਸੰਗਤ ਅਰਜ ਕਰਦੀ ਹੈ ਆਪ ਹੋਰ ਦਰਸ਼ਨ ਥੋੜ੍ਹੀ ਦੇਰ, ਕਿਹਾ ਜਾ ਦੇਖ ਹੈ। ਕਹਿਣਗੇ, ਠੀਕ ਹੈ, ਇਹ ਸਰੀਰ ਦੇ ਸਿਰਫ 8 ਦਿਨ ਰਹਿੰਦੇ ਹਨ, ਤੇਰੇ ਰਹਿੰਦੇ ਨੇ 2 ਸਾਲ ਅਤੇ 8 ਦਿਨ। ਅਗਰ ਇਹਨੂੰ ਰੱਖਣਾ ਹੈ ਤਾਂ ਤੂੰ ਸਰੀਰ ਛੱਡ ਜਾ, 2 ਸਾਲ ਇਹ ਰਹਿ ਜਾਏਗਾ। ਇਹ ਬਚਨ ਤਾਂ ਉਹ ਮੰਨ ਗਏ, ਕਹਿਣਗੇ ਸਤ ਬਚਨ। ਸਾਸਿੰਘ 8ਵੇਂ ਦਿਨ ਬਹੁਤ ਸਾਰਾ ਵੱਡਾ ਭਾਰਾ ਲੰਗਰ ਤਿਆਰ ਕੀਤਾ ਗਿਆ, ਕਲਪਾਣੀ ਨਦੀ ਦੇ ਕਿਨਾਰੇ ਬਰੇਤੀ ਵਿੱਚ ਬੈਠ ਕੇ ਬਿਆਨ ਸੰਗਤ ਨੂੰ ਆਪ ਬਾਬਾ ਲਾਲ ਸਿੰਘ ਨੇ ਪ੍ਰਸ਼ਾਦ ਪਾਣੀ ਛਕਾਇਆ। ਅਖੀਰ ਤੀਸਰੇ ਪੈਰ ਇਸ਼ਨਾਨ ਵਗੈਰਾ ਕਰਕੇ ਉੱਥੇ ਹੀ ਆਸਣ ਵਿਛਾ ਕੇ ਪਛਾਦਾ ਸਰੀਰ ਨੂੰ ਤਿਆਗ ਜਾਂਦੀ, ਮੈਂ ਸੱਪ ਪੰਜ ਤਿਆਗ ਜਾਂਦਾ। ਇਹ ਜੇ ਪੁਰਸ਼ਾਂ ਦੀ ਗਤੀ ਨਿਰਾਲੀ ਹੈ, ਫਿਰ ਬਾਬਾ ਕਰਮ ਸਿੰਘ ਮਹਾਰਾਜ ਨੇ 2 ਸਾਲ ਪਿੱਛੋਂ ਸ਼ੈਦੋ ਆ ਕੇ ਫਿਰ ਸਰੀਰ ਛੱਡਿਆ ਸੀ। ਸਿਉਂ ਸਾਧ ਸਿੰਘ ਤੇ ਇੱਧਰ ਕਬੀਰ ਜੀ ਕਹਿੰਦੇ ਹਨ, ਇਹ ਕਾਲ ਦਾ ਚੱਕਰ ਤਾਂ ਸਭ ਦੇ ਉੱਪਰ ਹੀ ਗੂੰਜਦਾ ਹੈ, ਪਰ ਇਹ ਜਿਹੜੇ ਪ੍ਰਭੂ ਦੇ ਭਗਤ ਹਨ ਉਹਨਾਂ ਦੀ ਕਥਾ ਨਿਆਰੀ ਹੈ। ਉਹ ਬੰਧਨ ਵਿੱਚ ਨਹੀਂ, ਉਹ ਇਹ ਸਰੀਰ ਨਾਲ ਮੋਹ ਨਹੀਂ ਕਰਦੇ। ਦੁਨੀਆਂ ਤਾਂ ਸਰੀਰ ਦੇ ਨਾਲ ਮੋਹ ਮਮਤਾ ਹੋਣ ਕਰਕੇ, ਵਾਸ਼ਨਾ ਹੋਣ ਕਰਕੇ ਜਾਣਾ ਨਹੀਂ ਨਾ ਚਾਹੁੰਦੀ। ਸਤਪੁਰਸ਼ ਤਾਂ ਇਸ ਨੂੰ ਬਲਕਿ ਚਾਹੁੰਦੇ ਨੇ ਚਾਹਨਾ ਉਡੀਕਦੇ ਨੇ ਮੌਤ ਨੂੰ, ਜਿਸ ਮਰਨੇ ਤੇ ਜਗਦ ਰੇ ਮੇਰੇ ਮਨ ਆਨੰਦ, ਮਰਨੇ ਗੀ ਤੇ ਪਾਈਏ ਪੂਰਨ ਪਰਮ ਆਨੰਦ। ਉਹ ਤਾਂ ਮੌਤ ਨੂੰ ਚਾਹਨਾ ਉਡੀਕਦੇ ਨੇ, ਸਾਸਨ ਸੰਸੇ ਵਾਲੀ ਗੱਲ ਕੋਈ ਨਹੀਂ।
ਜਿਹੜੀ ਮੌਤ ਤੋਂ ਡਰੇ ਜਗ
ਅਸਥਿਤੀ ਹੋ ਗਈ, ਉਸਨੂੰ ਤਾਂ ਬੜੀ ਸੁਖਦਾਈ ਚੀਜ਼ ਹੈ। ਉਹ ਤਾਂ ਇਸ ਸਮੇਂ ਨੂੰ ਚਾਅ ਨਾਲ ਉਡੀਕਦਾ ਹੈ, ਸੰਸੇ ਵਾਲੀ ਗੱਲ ਕੋਈ ਨਹੀਂ। ਸਾਸਨ ਆਇਓ ਇਹ ਸਮਾਂ ਹਰ ਇੱਕ 'ਤੇ ਹੀ ਆਉਣਾ ਹੈ। ਜਦ ਔਧ ਪੂਰੀ ਹੋ ਜਾਂਦੀ ਹੈ ਧਿਆਨ ਦਿਓ, ਉਹ ਲੋਕ ਕਹਿੰਦੇ ਹਨ ਭਾਈ ਮਰਦਾਨੇ ਨੂੰ ਭਾਈ ਮਰਦਾਨਾ, ਜਦੋਂ ਔਧ ਪੂਰੀ ਹੋ ਜਾਂਦੀ ਚਾਰੇ ਗੱਲਾਂ ਅੰਨ ਜਲ ਮੁੱਕ ਜਾਂਦਾ ਹੈ, ਪ੍ਰਾਣ ਮੁੱਕ ਜਾਂਦੇ ਹਨ, ਉਹ ਬਣਤ ਬਣ ਜਾਂਦੀ ਹੈ ਬਿਮਾਰੀ ਸ਼ਸਤਰੀ ਜਾਂ ਹੋਰ ਕੁਛ, ਉਹ ਜਗ੍ਹਾ ਆ ਜਾਂਦੀ ਹੈ, ਚਾਰੇ ਨਿਮਿੱਤ ਪੂਰੇ ਹੋ ਜਾਂਦੇ ਹਨ, ਤਰਨੀ ਦਾ ਮ੍ਰਿਤੂ ਹੋ ਜਾਂਦਾ। ਉਸ ਤੋਂ ਬਾਅਦ ਅਸੀਂ ਆਪਣੇ ਆਪਣੇ ਰਸਮੋ ਰਿਵਾਜ਼ ਦੇ ਮੁਤਾਬਕ ਸਰੀਰ ਦਾ ਸੰਸਕਾਰ ਕਰਦੇ ਹਾਂ। ਸੰਸਕਾਰ ਕਰਕੇ ਉਸ ਦੇ ਥਾਈਂ ਖਾਸ ਤਰੀਕੇ ਸਿਰ ਇਹੋ ਜਿਹੀ ਕਬਰ ਬਣਾਉਂਦੇ ਹਾਂ, ਉਸਦਾ ਨਾਂ ਲਿਖਦੇ ਹਾਂ, ਉਹਦੇ ਉੱਪਰ ਉਹਦੀ ਨੋਟਬੁੱਕ ਲੈ ਕੇ ਰੋਜ਼ ਨਾਮ ਚਾਹ ਲੈ ਕੇ ਜਿਤਨਾ ਸਮਾਂ ਉਹਦਾ ਰੱਬ ਦੀ ਯਾਦ ਵਿੱਚ ਗੁਜ਼ਰਿਆ ਹੁੰਦਾ ਉਹ ਉਸਦੀ ਕਬਰ ਉੱਪਰ ਲਿਖਦੇ ਹਾਂ। ਕਿਉਂਕਿ ਬਾਕੀ ਦੀ ਉਮਰ ਨੂੰ ਅਸੀਂ ਉਮਰ ਹੀ ਨਹੀਂ ਮੰਨਦੇ, ਉਮਰ ਉਹੀ ਹੈ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ, ਬਾਕੀ ਜਿਹੜੀ ਉਮਰ ਹੈ ਉਹ ਉਮਰ ਹੀ ਨਹੀਂ ਅਸੀਂ ਉਹਨੂੰ ਮੰਨਦੇ। ਤਦੇ ਕਬੀਰ ਜੀ ਕਹਿੰਦੇ ਉਹੀ ਸਮਾਂ ਸਫਲਾ ਹੈ।
ਸਤ ਸੰਗਤ ਮਿਲਾ ਦੋ ਕਲੀਆਂ, ਸਤ
ਬੜਾ ਸੇਠ ਰਹਿੰਦਾ, ਉਹਦੇ ਪਾਸ ਨੇੜੇ ਪੰਚਾਰਕੋ ਦੇ ਫਾਸਲੇ ਤੇ ਪਿੰਡ ਹੈ, ਉੱਥੋਂ ਦਾ ਬਾਣੀਆਂ ਦਾ ਮੁੰਡਾ ਮੁਨੀਮ ਹੈ, ਯਾਨੀ ਕਲਰਕ ਹੈ। ਉਹ ਵੀ ਰਹਿੰਦਾ ਹੈ ਜੋ ਨਾ ਭਜਨ ਪਾਠ ਦਾਨ ਇਸ਼ਨਾਨ ਪਾਠ ਪੂਜਾ ਕੁਛ ਵੀ ਨਹੀਂ ਜਾਣਦਾ ਹੈ, ਸਵਾਇ ਮਾਇਆ ਅਤੇ ਹੋਰ ਕੁਛ ਜਾਣਦਾ ਹੀ ਕੁਛ ਨਹੀਂ। ਜਿਵੇਂ ਕਮਾਈ ਜਾਵੇ ਕਮਾਈ, ਇਹੋ ਜਿਹਾ ਹੈ। ਅੱਜ ਸ਼ਾਮ ਦੇ ਵਕਤ ਸੂਰਜ ਛਿਪਿਆ, ਉਸਨੂੰ ਸੁਨੇਹਾ ਆ ਗਿਆ ਕਰੋ ਵੀ ਇਹੋ ਜਿਹੀ ਹਾਲਤ ਵਿੱਚ ਹੈ, ਜਲਦੀ ਕਰਨੋਂ ਤੁਰ ਪੈ। ਇਹ ਸੁਣ ਕੇ ਉਹਨੂੰ ਫਿਕਰ ਪੈ ਗਿਆ, ਜਿਹੜਾ ਮੈਨੂੰ ਇਉਂ ਬੁਲਾਇਆ ਪਤਾ ਨਹੀਂ ਘਰ ਵਿੱਚ ਸੁੱਖ ਹੋਵੇ। ਸੁਨੇਹਾ ਦੇਣ ਵਾਲਾ ਤੁਰ ਗਿਆ, ਹੁਣ ਉਸਨੂੰ ਫਿਕਰ ਦੇ ਮਾਰੇ ਚੈਨ ਨਹੀਂ ਆਉਂਦੀ। ਚਾਠੀ ਆਪਣੇ ਮਾਲਕ ਸੇਠ ਪਾਸ ਪਹੁੰਚਿਆ, ਉਸਨੂੰ ਕਹਿੰਦੇ ਸੇਠ ਜੀ ਮੈਨੂੰ ਘਰ ਬੁਲਾਇਆ ਹੈ, ਜਲਦੀ ਬੁਲਾਇਆ, ਮੈਂ ਹੁਣ ਹੀ ਜਾਣਾ ਹੈ, ਮੈਨੂੰ ਛੁੱਟੀ ਦਿਓ, ਆਗਿਆ ਦਿਓ। ਉਹ ਸੇਠ ਕਹਿੰਦਾ ਤੈਨੂੰ ਛੁੱਟੀ ਤਾਂ ਦੇ ਦਿੰਦੀ ਹਾਂ, ਮੇਰੇ ਵੱਲੋਂ ਤਾਂ ਕੋਈ ਰੁਕਾਵਟ ਨਹੀਂ, ਪਰ ਤੂੰ ਮਹਾਜਨ ਪੁੱਤਰ ਹੈ, ਹੁਣ ਹਨੇਰਾ ਹੋ ਗਿਆ, ਰਾਤ ਹੋ ਗਈ, ਇਕੱਲਾ ਕਿਵੇਂ ਜਾਏਗਾ, ਰਸਤੇ ਦੇ ਵਿੱਚ ਘਣਾ ਜੰਗਲ ਹੈ, ਨਾਲ ਤੇਰੇ ਕੋਈ ਆਦਮੀ ਚਾਹੀਦਾ ਹੈ, ਇਹ ਵੇਲੇ ਜਾਣਾ ਕਿਸੇ ਨੇ ਨਹੀਂ, ਪਰ ਇੱਕ ਗੁਰੂ ਨਾਨਕ ਦਾ ਸਿੱਖ ਹੈ, ਬੜਾ ਪ੍ਰਭੂ ਦਾ ਭਗਤ ਹੈ, ਭਜਨ ਕਰਨ ਵਾਲਾ ਪੁਰਸ਼ ਹੈ, ਉਹਦੇ ਪਾਸ ਪਹੁੰਚ, ਫਲਾਣੇ ਥਾਂ ਰਹਿੰਦਾ ਜੀ, ਛੋਟੇ ਜਿਹੇ ਮਕਾਨ, ਉਹਦੇ ਪਾਸ ਪਹੁੰਚ, ਉਹਨੂੰ ਰੱਬ ਦਾ ਵਾਸਤਾ ਪਾਈ, ਤਾਂ ਸ਼ਾਇਦ ਤੇਰੇ ਨਾਲ ਚੱਲ ਪਵੇ। ਉੱਥੇ ਪਹੁੰਚਿਆ, ਉਹ ਗੁਰੂ ਕਾ ਸਿੱਖ ਬਿਰਧ ਅਵਸਥਾ ਹੋ ਗਈ ਸੀ, ਬਚਪਨ ਤੋਂ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ ਸੀ, ਬੜੀ ਕਮਾਈ ਕੀਤੀ, ਮਨ ਸ਼ੁੱਧ ਇਕਾਗਰ ਅਤੇ ਭਜਨ ਆਨੰਦ ਦੀ ਪ੍ਰਾਪਤੀ ਹੋਈ ਹੋਈ ਸੀ ਉਸਨੂੰ। ਇਉਂ ਬੈਠਾ ਹੈ ਭਜਨ ਆਨੰਦ ਵਿੱਚ, ਇਸਨੇ ਆਵਾਜ਼ਾਂ ਦਿੱਤੀਆਂ ਬਾਹਰੋਂ, ਉਹ ਕਹਿਣ ਲੱਗੇ ਕੀ ਗੱਲ ਹੈ ਭਾਈ। ਇਹ ਮੁਨੀਮ ਕਹਿੰਦਾ ਬਾਬਾ ਜੀ, ਚਾਰ ਪੰਜ ਕੋਹ ਦੇ ਫਾਸਲੇ 'ਤੇ ਮੇਰਾ ਪਿੰਡ ਹੈ, ਜੇ ਮੈਨੂੰ ਉੱਥੇ ਛੱਡਿਆ ਵਾਂ, ਤੁਹਾਡੀ ਬੜੀ ਮਿਹਰਬਾਨੀ ਹੋਵੇ। ਉਹ ਕਹਿਣ ਲੱਗੇ ਭਾਈ, ਰਾਤ ਦਾ ਸਮਾਂ ਹੈ, ਪਰਮੇਸ਼ੁਰ ਦੇ ਪਿਆਰੇ ਰਾਤ ਦੇ ਮੈਨੂੰ ਭਜਨ ਵਾਸਤੇ ਰਿਜ਼ਰਵ ਰੱਖਦੇ ਹਨ, ਦੁਨੀਆਂ ਦੇ ਲੋਕ ਤਾਂ ਸ਼ੌਂਕ ਹੀ ਗੁਜ਼ਾਰਦੇ ਹਨ ਰਾਤ ਨੂੰ, ਲੇਕਿਨ ਉਹ ਰਾਤ ਨੂੰ ਭਜਨ ਵਾਸਤੇ ਗਨੀਮਤ ਸਮਝਦੇ ਹਨ। ਕਹਿਣਗੇ ਬਾਬਾ ਜੀ, ਜਿਹਦਾ ਭਜਨ ਕਰਦੇ ਹਾਂ ਉਸੇ ਵਾਸਤੇ ਮੈਨੂੰ ਛੱਡਿਆ, ਜਦੋਂ ਰੱਬ ਦਾ ਵਾਸਤਾ ਪਾਇਆ ਉਹ ਤਿਆਰ ਹੋ ਗਏ, ਹੁਣ ਚੰਗਾ ਤੈਨੂੰ ਛੱਡ ਤਾਂ ਆਉਂਦੇ ਹਾਂ, ਪਰ ਇੱਕ ਗੱਲ ਹੈ ਕਾਕਾ, ਜਾਂਦੇ ਹਾਂ ਰਸਤੇ ਦੇ ਵਿੱਚ ਗੱਪਾਂ ਛੱਪਾਂ ਨਹੀਂ ਮਾਰਨੀਆਂ, ਜਾਂ ਤਾਂ ਰੱਬ ਦੇ ਪਾਸੇ ਦੀ ਗੱਲ ਤੂੰ ਸੁਣਾਈ ਮੈਂ ਸੁਣੂ, ਜਾਂ ਮੈਂ ਸੁਣਾਊਂਗਾ ਤੂੰ ਸੁਣੀ ਜਾਵੀਂ, ਕੋਈ ਪਰਮੇਸ਼ੁਰ ਦੇ ਪਾਸੇ ਦੀਆਂ ਗੱਲਾਂ ਬਾਤਾਂ ਵੀ ਸਮਾਂ ਗੁਜ਼ਰੇ ਤਾਂ ਲੇਖੇ ਵਿੱਚ ਹੈ, ਇਸ ਕਰਕੇ ਇਉਂ ਇਹ ਸ਼ਰਤ 'ਤੇ ਚੱਲੂੰਗਾ। ਉਹ ਕਹਿਣ ਲੱਗਾ, ਮੈਂ ਤਾਂ ਨਾਗ ਦੇ ਨਾਮ ਜਪਿਆ, ਨਾ ਦਾਨ ਕੀਤਾ, ਨਾ ਇਸ਼ਨਾਨ ਕੀਤਾ, ਨਾ ਕੋਈ ਸਤਸੰਗ ਕੀਤਾ, ਮੈਨੂੰ ਤਾਂ ਪਤਾ ਹੀ ਕੁਛ ਨਹੀਂ ਇਸ ਮਾਰਗ ਦਾ, ਸੁਣੀ ਜਾਊਂਗਾ ਤੁਸੀਂ ਸੁਣਾਓਗੇ ਜੇ। ਖੈਰ ਉਸੀ ਵਕਤ ਤੋਂ ਚੱਲ ਪਏ, ਉਹਨਾਂ ਨੇ ਉਸੀ ਵਕਤ ਤੋਂ ਪ੍ਰੇਮ ਵੈਰਾਗ ਜੋ ਗਿਆਨ ਆਦਿ ਦੇ ਵਚਨ ਵੱਲ ਬਿਲਾਸ ਕਰਨੇ ਸ਼ੁਰੂ ਕਰ ਦਿੱਤੇ। ਸੁਣਦਾ ਚਲਾ ਗਿਆ, ਘਰ ਪਹੁੰਚ ਕੇ ਕਾਫੀ ਰਾਤ ਹੋ ਗਈ ਹੈ, ਉਹ ਕਹਿਣਗੇ ਲੈ ਹੁਣ ਤੂੰ ਪਹੁੰਚ ਕੇ ਪਿੰਡ, ਅਸੀਂ ਵਾਪਸ ਜਾਂਦੇ ਹਾਂ। ਉਸਨੂੰ ਬਹੁਤ ਪ੍ਰੇਮ ਹੋ ਗਿਆ, ਕਹਿਣ ਲੱਗਾ ਬਾਬਾ ਜੀ ਹੁਣ ਨਾ ਜਾਓ, ਵੱਡੀ ਰਾਤ ਹੋ ਗਈ, ਮੰਜਾ ਬਿਸਤਰਾ ਲਓ, ਪ੍ਰਸ਼ਾਦ ਪਾਣੀ ਅਗਰ ਹੈ ਲੋੜ ਤਾਂ ਛਕੋ, ਜਲ ਪਾਣੀ ਛਕੋ ਅਤੇ ਆਰਾਮ ਕਰੋ, ਕੱਲ੍ਹ ਸਵੇਰੇ ਜਾਣਾ। ਕਹਿਣ ਲੱਗੇ ਬਈ, ਸਵਖਤ ਉੱਠ ਕੇ ਇਸ਼ਨਾਨ ਆਦਿ ਕਰੀਏ ਅਤੇ ਭਜਨ ਕਰੀਏ। ਕਹਿਣ ਲੱਗੇ ਇੰਤਜ਼ਾਮ ਮੈਂ ਸਾਰਾ ਕਰ ਦੇਣਾ, ਪਾਣੀ ਵਗੈਰਾ ਦਾ, ਪਰ ਰਾਤ ਜ਼ਰੂਰ ਇੱਥੇ ਰਹੋ। ਖੈਰ ਇਸ਼ਨਾਨ ਵਗੈਰਾ ਦਾ ਇੰਤਜ਼ਾਮ ਕਰ ਦਿੱਤਾ, ਪਾਣੀ ਪੂਣੀ ਦਾ, ਰਾਤ ਉੱਥੇ ਰਹੇ, ਮੰਜਾ ਬਿਸਤਰਾ ਮਿਲ ਗਿਆ, ਦੋ ਘੜੀ ਆਰਾਮ ਕੀਤਾ, ਉੱਠ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਪ੍ਰਭੂ ਦੇ ਧਿਆਨ ਮਗਨ ਹੋ ਗਏ। ਦਿਨ ਚੜ ਗਿਆ, ਦਿਨ ਚੜ੍ਹੇ ਤੋਂ ਆਇਆ, ਉਸਨੇ ਲਿਆ ਕਿ ਕੋਈ ਜਲ ਪਾਣੀ ਛਕਾਇਆ, ਸਮੇਂ ਦੇ ਅਨੁਸਾਰ ਹੁਣ ਚੱਲਣ ਲੱਗੇ। ਉਸਨੂੰ ਇਕੱਲੇ ਨੂੰ ਬੁਲਾ ਕੇ ਕਹਿੰਦੇ ਨੇ ਉਸ ਮੁਨੀਮ ਨੂੰ, ਉਹ ਬਜ਼ੁਰਗ ਕਹਿਣਗੇ ਦੇਖ ਭਾਈ ਕਾਕਾ, ਇੱਕ ਗੱਲ ਤੈਨੂੰ ਦੱਸਦੇ ਹਾਂ, ਤੂੰ ਯਾਦ ਰੱਖੀ। ਕਹਿਣ ਲੱਗੇ ਤੇ ਅੱਜ ਤੋਂ ਅੱਠਵੇਂ ਨੂੰ ਮਰ ਜਾਣਾ ਹੈ, ਤੈਨੂੰ ਲੈ ਜਾਣਗੇ, ਧਰਮ ਰਾਜਾਂ ਦੇ ਪੇਸ਼ ਕਰਨਗੇ, ਤੈਂ ਅੱਜ ਤੱਕ ਕੋਈ ਚੰਗਾ ਕਰਮ ਨਹੀਂ ਕੀਤਾ ਹੈ, ਦਾਨ ਇਸ਼ਨਾਨ ਸੇਵਾ ਭਗਤੀ ਪਰਉਪਕਾਰ ਕੁਛ ਨਹੀਂ ਕੀਤਾ ਹੈ, ਤੈਂ ਰਾਤ ਸਿਰਫ ਥੋੜ੍ਹਾ ਜਿਹਾ ਸਮਾਂ ਜਿਹੜਾ ਹਰੀ ਜਸ ਪਰਮੇਸ਼ੁਰ ਦੇ ਪਾਸੇ ਦੀਆਂ ਗੱਲਾਂ ਸੁਣਨ ਵਿੱਚ ਗੁਜ਼ਾਰਿਆ ਹੈ, ਉਹੀ ਤੇਰਾ ਸਫਲਾ ਹੈ। ਤੇਤੋਂ ਪੁੱਛਿਆ ਜਾਏਗਾ, ਧਰਮ ਰਾਜਾ ਤੈਨੂੰ ਪੁੱਛੂ, ਤਾਂ ਇੱਕ ਗੁਰੂ ਨਾਨਕ ਦੇ ਸਿੱਖ ਦੀ ਸੰਗਤ ਕੀਤੀ ਹੈ, ਪਰਮੇਸ਼ੁਰ ਦੇ ਪਾਸੇ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹੀ ਸਮਾਂ ਤੇਰਾ ਚੰਗਾ, ਬਾਕੀ ਤੇਰੀ ਹੀਟ ਔਰ ਸਾਰੀ ਗੰਦੀ ਹੈ, ਤੇਰਾ ਨਰਕ ਹੀ ਨਰਕ ਹੈ, ਦੱਸ ਉਹਦਾ ਫਲ ਪਹਿਲਾਂ ਲੈਣਾ ਪਿੱਛੋਂ ਰਹਿਣਾ ਅਤੇ ਕੀ ਲੈਣਾ, ਇਹ ਤੈਨੂੰ ਪੁੱਛੂਗਾ। ਇੰਨੀ ਕੁ ਗੱਲ ਯਾਦ ਰੱਖੀ, ਤੂੰ ਕਹਿ ਦੀ ਮੈਨੂੰ ਉਹ ਸਮੇਂ ਦਾ ਫਲ ਪਹਿਲੇ ਸੰਤਾਂ ਦੇ ਦਰਸ਼ਨ ਸੰਤਾਨਕ ਲੋਕ ਵਿੱਚ ਕਰਾ ਦਿਓ, ਪਿੱਛੋਂ ਤੁਹਾਡੀ ਖੁਸ਼ੀ ਕਿੱਤ ਕਿਤੇ ਛੱਡ ਦਿਓ, ਯਾਦ ਰੱਖੀ ਗੱਲ। ਇੰਨੀ ਗੱਲ ਕਹਿ ਕੇ ਉਹ ਤਾਂ ਚਲੇ ਗਏ, ਇਹਦੇ ਕੁਛ ਦੇਰ ਤਾਂ ਇਹ ਗੱਲ ਯਾਦ ਰਹੀ, ਸ਼ਾਹ ਸਿੰਘ ਮਰਨਾ ਸਭ ਨਹੀਂ ਹੈ,
ਪਰ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਪਸਾਰਿਆ। ਜਿਹੜਾ ਮੌਤ ਨੂੰ ਯਾਦ ਰੱਖਦਾ ਆਪਣੇ ਲੋਕ ਲੋਕ ਦੋਨਾਂ ਨੂੰ ਸਵਾਰ ਲੈਂਦਾ ਹੈ, ਇਸ ਨੂੰ ਭੁੱਲ ਕੇ ਦੋਨਾਂ ਨੂੰ ਵਿਗਾੜ ਲੈਂਦਾ ਹੈ। ਯਾਨੀ ਮੌਤ ਨੂੰ ਯਾਦ ਰੱਖਣਾ ਮਾਨੋ ਆਪਣੇ ਲੋਕ ਲੋਕ ਨੂੰ ਸਵਾਰਨ ਦੀ ਕੁੰਜੀ ਹੈ, ਫਾਰਮੂਲਾ ਯੁਗਤੀ ਹੈ। ਸਹੀਓ ਅੱਠਵਾਂ ਦਿਨ ਆਇਆ ਕੋਈ ਐਸੀ ਬਣਤ ਬਣੀ ਉਹਦਾ ਸਰੀਰ ਅੰਤ ਹੋ ਜਾਂਦਾ। ਯਮਰਾਜਾ ਦੇ ਦੂਤ ਫੜ ਕੇ ਲੈ ਗਏ, ਧਰਮ ਰਾਜਾ ਦੇ ਪੇਸ਼ ਕੀਤਾ। ਧਰਮ ਰਾਜਾ ਕਹਿਣ ਲੱਗਾ, ਮਨੁੱਖਾ ਦੇ ਧਾਰ ਕੇ ਇਸ ਨੂੰ ਬਰਬਾਦ ਕਰਾਇਆ ਹੈ, ਸਾਰੀ ਜ਼ਿੰਦਗੀ ਇਸ 'ਤੇ ਸਾਰੀ ਸ਼ੀਟਾਵਲ ਤੇਰੀ ਗੰਦੀ ਹੈ, ਸਿਰਫ ਇੱਕ ਗੁਰੂ ਨਾਨਕ ਦੇਵ ਸਿੱਖ ਦੀ ਸੰਗਤ ਕੀਤੀ ਹੈ ਪੰਜ ਚਾਰ ਘੜੀਆਂ, ਉਹਦਾ ਫਲ ਤੂੰ ਕੀ ਚਾਹੁੰਦਾ, ਪਹਿਲਾਂ ਚਾਹੁੰਦਾ, ਪਿੱਛੋਂ ਚਾਹੁੰਦਾ ਹੈ ਜਾਂ ਕੀ ਚਾਹੁੰਦਾ, ਬਾਕੀ ਤੇਰਾ ਨਰਕ ਹੀ ਨਰਕ ਹੈ। ਉਸ ਮੌਕੇ ਉਸਨੂੰ ਯਾਦ ਆ ਗਿਆ, ਡਰਦਾ ਡਰਦਾ ਕੰਬਦਾ ਕੰਬਦਾ ਕਹਿੰਦਾ, ਮੈਨੂੰ ਉਸ ਵਕਤ ਦਾ ਸੰਤਾਨ ਲੋਕ ਸੰਤਾਂ ਦੇ ਦਰਸ਼ਨ ਕਰਾ ਦਿਓ, ਫਿਰ ਤੁਹਾਡੀ ਖੁਸ਼ੀ ਹੈ ਕਿਤੇ ਸਿੱਟ ਦਿਓ। ਹੁਕਮ ਕੀਤਾ, ਧਰਮ ਰਾਜਾ ਨੇ ਇਸ ਨੂੰ ਸੰਤਾਨ ਲੋਕ ਵਿੱਚ ਲੈ ਜਾਓ, ਥੋੜ੍ਹਾ ਸਮਾਂ ਹੈ, ਦਰਸ਼ਨ ਕਰਾ ਕੇ ਜਲਦੀ ਮੋੜ ਲੈ। ਸੋ ਲੈ ਗਏ, ਬੁੱਢੀ ਚਾਰ ਦੀਵਾਰੀ ਹੈ, ਬਹੁਤ ਵੱਡਾ ਦਰਵਾਜ਼ਾ ਹੈ। ਜਮਦੂਤ ਬਾਹਰ ਖੜਕੇ ਕਹਿੰਦੇ, ਅੰਦਰ ਚਲਿਆ ਜਾ, ਕਿਉਂਕਿ ਅਸੀਂ ਤਾਂ ਅੰਦਰ ਨਹੀਂ ਜਾ ਸਕਦੇ, ਇੱਥੇ ਛੇਤੀ ਮੁੜਿਆ, ਤੇਰਾ ਬਹੁਤ ਥੋੜ੍ਹਾ ਸਮਾਂ ਹੈ, ਜੇ ਦੇਰ ਕੀਤੀ ਹੈ ਯਾਦ ਰੱਖੀ ਫਿਰ ਤੇਰੇ ਨਾਲ ਬਹੁਤ ਬੁਰੀ ਤਰ੍ਹਾਂ ਪੇਸ਼ ਆਵਾਂਗੇ। ਫਿਰ ਅੰਦਰ ਚਲਾ ਗਿਆ, ਅੰਦਰ ਜਾ ਕੇ ਕੀ ਦੇਖਦਾ ਹੈ, ਕਿਤੇ ਹਰੀ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਕੋਈ ਸਮਾਧੀ ਵਿੱਚ ਬੈਠਾ, ਇਉਂ ਸਤਿਗੁਣੀ ਠਾਠ ਪ੍ਰੋਧੀ ਭਗਤੀ ਦਾ ਠਾਠ ਵੱਜ ਰਿਹਾ ਥਾਂ 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 ਮੱਥੇ ਟੇਕਦਾ ਫਿਰਦਾ 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 ਕੀ ਦੇਖਦਾ ਹੈ। ਉਹ ਬਜ਼ੁਰਗ ਵੀ ਉੱਥੇ ਪਹੁੰਚ ਗਏ, ਉਹਨਾਂ ਦੇ ਦਰਸ਼ਨ ਹੋ ਗਏ। ਪ੍ਰਦੇਸ਼ ਵਿੱਚ ਜੇ ਕੋਈ ਵਾਕਫ ਮਿਲ ਜਾਵੇ ਕਿੰਨੀ ਖੁਸ਼ੀ ਹੁੰਦੀ ਹੈ। ਜਾ ਕੇ ਨਮਸਕਾਰ ਕੀਤੀ, ਬੈਠ ਗਿਆ, ਪੁੱਛਣ ਲੱਗੇ, ਕਿਉਂ ਭਾਈ ਆ ਗਏ? ਹਾਂ ਬਾਬਾ ਜੀ ਆ ਗਿਆ। ਬੈਠ ਕਹਿਣ ਲੱਗੇ, ਕਥਾ ਵਾਰਤਾ ਹੋ ਰਹੀ ਹੈ, ਸੁਣ। ਸੁਣ ਲੱਗ ਪਿਆ, ਥੋੜ੍ਹੀ ਦੇਰ ਬਾਅਦ ਉੱਠ ਕੇ ਖੜਾ ਹੋ ਗਿਆ। ਕਿਉਂ? ਕਹਿਣਗੇ, ਜੀ ਉਹਨਾਂ ਕਿਹਾ ਸੀ ਛੇਤੀ ਆਵੀਂ, ਨਹੀਂ ਤੇਰੇ ਨਾਲ ਬੁਰੀ ਤਰ੍ਹਾਂ ਪੇਸ਼ ਆਵਾਂਗੇ। ਕਹਿੰਦਾ ਕੋਈ ਗੱਲ ਨਹੀਂ, ਬੈਠ ਕੇ ਧਿਆਨ ਦੇ ਕਥਾ ਸੁਣ। ਫਿਰ ਸੁਣ ਲੱਗ ਪਿਆ, ਕੁਝ ਦੇਰ ਬਾਅਦ ਫਿਰ ਖੜਾ ਹੋ ਗਿਆ। ਕਿਉਂ? ਕਹਿਣ ਲੱਗੇ, ਜੀ ਉਹ ਤੰਗ ਨਾ ਕਰਨ ਕਿਤੇ ਮੈਨੂੰ ਗਏ ਨੂੰ। ਕਹਿਣ ਲੱਗੇ, ਪੁੜਿਆ ਲੋਕਾਂ, ਉਹ ਤਾਂ ਅੰਦਰ ਆ ਨਹੀਂ ਸਕਦੇ। ਜਦੋਂ ਅੰਦਰੋਂ ਆ ਹੀ ਨਹੀਂ ਸਕਦੇ, ਹੁਕਮ ਨਹੀਂ ਉਹਨਾਂ ਨੂੰ ਜਮਦੂਤਾਂ ਨੂੰ ਅੰਦਰ ਆਉਣ ਦਾ, ਤੈਨੂੰ ਲੈ ਕੌਣ ਜਾਵੇਗਾ? ਤੂੰ ਆਪਣਾ ਖਿਆਲ ਉਦੋਂ ਛੱਡ ਕੇ ਹਰੀ ਕਥਾ ਵਿੱਚ ਆਪਣੀ ਸੁਰਤ ਜੋੜ ਦੇ। ਉਹਨੇ ਐਸਾ ਹੀ ਕੀਤਾ। ਬੜੀ ਦੇਰ ਉਡੀਕ 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 ਉਹ ਜਿਹੜੇ ਜਮਦੂਤ ਸੇ ਮੁੜ ਜਾਂਦੇ ਹਨ, ਜਾ ਕੇ ਧਰਮ ਰਾਜੇ ਨੂੰ ਕਹਿੰਦੇ ਹਨ, ਮਹਾਰਾਜ ਕੀ ਹੁਕਮ ਹੈ? ਮੁਲਜ਼ਮ ਨਹੀਂ ਅੰਦਰੋਂ ਮੁੜ ਕੇ ਆਇਆ। ਧਰਮ ਰਾਜਾ ਕਹਿੰਦਾ, ਹੁਕਮ ਕਰਦਾ ਭਾਈ, ਉੱਥੇ ਤਾਂ ਮੈਂ ਵੀ ਨਹੀਂ ਜਾ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤਣਾ ਹੋਣਾ ਤੂੰ ਨੈ ਛੁੱਟੇ ਨਿਕਲਣ ਜਾਇਓ ਦੂਤ। ਐ ਮੇਰੇ ਦੂਤੋ, ਉੱਥੇ ਮਤ ਜਾਓ ਜਿੱਥੇ ਪ੍ਰਭੂ ਦੇ ਪਿਆਰੇ ਵੇਗ ਦੀ ਭਗਤੀ ਕਰਦੇ ਹਰੇ ਕੀਰਤਨ ਕਰਦੇ ਹਨ। ਇੰਨੀ ਗੱਲ ਕਹਿ ਕੇ ਚੁੱਪ ਹੋ ਗਏ। ਸਦਾ ਵਾਸਤੇ ਉਹਦਾ ਸਾਰਾ ਲੇਖਾ ਫਟ ਗਿਆ। ਤਦੇ ਹੀ ਇਉਂ ਦੱਸਿਆ ਨਾ,
ਬਾਬਾ ਲੇਖਾ ਫਟ ਗਿਆ, ਬਾਬਾ ਲੇਖਾ ਫਟ ਗਿਆ।
ਪਾਈ ਇਹ ਮਨ ਤੇਰਾ ਪਾਈ, ਸੰਤਨ ਸਿਉਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਹਮ ਸੰਤਨ ਸਿਉ ਲਾਹਾ ਖਾਟਿਆ, ਹਰ ਭਗਤ ਫਰੇ ਭੰਡਾਰਾ। ਸੰਤਨ ਮੋਕਾ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲ ਲੇਖਾ। ਨਾ ਆਨੰਦ ਭਏ ਸੁਖ ਪਾਇਆ ਸੰਤਨ ਕੇ ਪ੍ਰਸ਼ਾਦੇ ਕੋ, ਨਾਨਕ ਹਰਸਿਓ ਮਨ ਮਾਨਿਆ ਰੰਗ ਰਤੇ ਵਿਸਮਾ। ਸਾਸਿੰਗ ਥੋੜ੍ਹੀ ਜਿਹੀ ਸੰਗਤ ਨੇ ਉਹਦਾ ਸਾਰਾ ਹੀ ਲੇਖਾ ਖਤਮ ਕਰ ਦਿੱਤਾ। ਪਤਾ ਨਹੀਂ ਕਿਹੋ ਜਿਹੇ ਨਰਕਾਂ ਵਿੱਚ ਫਿਰਨਾ ਸੀ। ਤਦੇ ਕਬੀਰ ਜੀ ਕਹਿੰਦੇ ਨਾ, ਇੱਕ ਖੜੀ ਅੱਧੀ ਖੜੀ ਆਦੀ ਹੋਂ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋਲਾ। ਉਹ ਸਮਾਂ ਦੁਰਲੱਭ ਹੈ, ਪਤਾ ਨੀ ਕਿਤਨਾ ਮਹਾਨ ਫਲ ਦੇਣਾ ਇਸਨੇ। ਸਤਸੰਗ ਖੇਚਲ ਕੁਛ ਵੀ ਨਹੀਂ ਹੈ, ਫਲ ਮਹਾਨ ਹੈ। ਅਤੇ ਇਸ ਤੋਂ ਲਾਭ ਉਠਾਓ ਸਮੇਂ ਤੋਂ ਸਮਾਂ ਤੁਰਿਆ ਜਾਂਦਾ ਹੈ। ਜਿੰਨਾ ਜਿੰਨਾ ਸਮਾਂ ਹਰੀ ਜਸ ਪ੍ਰਭੂ ਦੀ ਯਾਦ ਵਿੱਚ ਗੁਜ਼ਰਦਾ ਹੈ ਉਹੀ ਲੇਖੇ ਵਿੱਚ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਅਰਦਾਸ ਹੋਏਗੀ। ਮਾਨੋ ਕਿ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਚਾਲੇ ਪਾਉਣ ਦੀ ਖੇਚਲ ਕਰਨੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ Thank you.
ਦਾ ਪ੍ਰਸ਼ਾਸਨੀ ਮੱਥੇਵਾਲ ਦਰੋਪਤੀ ਆਉਂਦੀ
Thank you. Thank you.
ਦਾ ਗਲਹਾਲ ਸਰੋਤਾ ਮਹਾਂਪੁਰਖ ਦੀ ਪਛਾਣ।